بسم الله الرحمن الرحیم،
شروع اللہ کے نام سے جو بڑا مہربان نہایت رحم والا ہے۔
الحمد للہ رب العالمین، والصلاۃ والسلام علی حبیبہ محمد وآلہ وصحبہ اجمعین۔ اعوذ باللہ من الشیطان الرجیم، بسم اللہ الرحمن الرحیم۔ وما کان اللہ لیضل قوما بعد اذ ہداہم حتی یبین لہم ما یتقون ان اللہ بکل شیء علیم۔ ان اللہ لہ ملک السماوات والارض یخی و یمیت و مالکم من دون اللہ من ولی ولا نصیر۔ لقد تاب اللہ علی النبی والمہاجرین والانصار الذین اتبعوه فی سعۃ الاسرۃ من بعد ما کاد یزیغ قلوب فریق منہم ثم تاب علیہم انہ بہم رؤوف رحیم۔ وَعَلَى الثَّلَاثَةِ الَّذِينَ خُلِّفُوا حَتَّى إِذَا ضَاقَتْ عَلَيْهِمُ الْأَرْضُ بِمَا رَحُبَتْ وَضَاقَتْ عَلَيْهِمْ أَنفُسُهُمْ وَظَنُّوا أَن لَّا مَلْجَأَ مِنَ اللَّهِ إِلَّا إِلَيْهِ ثُمَّ تَابَ عَلَيْهِمْ لِيَتُوبُوا إِنَّ اللَّهَ هُوَ التَّوَّابُ الرَّحِيمُ۔ اللَّهُمَّ سُبْحَانَكَ لَا عِلْمَ لَنَا إِلَّا مَا عَلَّمْتَنَا إِنَّكَ أَنتَ الْعَلِيمُ الْحَكِيمُ۔ مَوْلَايَ يَا صَلِّ وَسَلِّمْ دَائِمًا أَبَدًا اللہ حبیب کا خیر الخلق کلہم۔ وما کان اللہ لیضل قوما بعد اذ ہداہم حتی یبین لہم ما یتقون۔ اللہ کریم دی شان دے خلاف ہے کہ کسے نو ہدایت دے اور پھر اس نو گمراہ کر دے۔ اللہ کریم اس طرح نہیں کردا، نہ اس دی شان نو اے زیبا ہے۔ ہاں، جب تک وہ چیزاں بیان نہ کر دیتیاں جان جنہ تو انہاں نو بچنا چاہیے۔ اگر کوئی بندہ پھر انہاں تو نہیں بچتا تو وہ گمراہ ہو جاتا۔ وہ گمراہی اس دے اپنے کردار دی وجہ تو ہوندی ہے۔ ساڈا جڑا رویہ دینی اعتبار نال وہ یہ ہے کہ اسی دعویٰ کر لینے اسلام دا، اسی مسلمان، پھر اسی بے فکر ہو جانے کہ حدود الہی دی کوئی پرواہ نہیں رہندی، اور لوگ جھوٹ بول دین، سود کھان دین، غیر شرعی کم جڑے نو کر دین۔ یہ چیز جڑی ہے، اتباع شریعت نو چھوڑ دینا، یہ گمراہی دے سبب بن جاندی۔ اور پھر اسی ویکھدے پئے ہاں، تسی تک لو دنیا چون کہ اگر ایک گھر اسے پانچ بندے تو پانچ عقیدے مختلف ہو گئے۔ حالانکہ اسلام تو ایک ہے، اللہ دی توحید، حضور دی رسالت، قرآن کریم دی حقانیت، آخرت تے ایمان۔ لیکن عجیب گل ہے کہ شہر دس مسجداں تو دس مسجداں جو وکھرے عقیدے دا اعلان ہو رہا اور ایک دوسرے نو کافر دسی جا رہے۔ یہ اتنے اختلافات اور انہاں دی شدت اور عقائد اور نظریات اتنا بہت کیوں ہو گیا؟ جس حد تک فری مسائل دی گل ہے، یعنی تشریحات تے اختلاف ہو سکتا، اصول تے اختلاف دی گنجائش کو نہیں ہوندی۔ تو متقدمین اگر اختلافات ہوندے تو وہ فروعات ہوندے، تشریحات ہوندے۔ ہوں تو اصول ہی بدل گئے اور اصولی اختلاف شروع ہو گئے۔ اللہ پاک معاف فرمائے۔ فرمایا اللہ جل شانہ دی شان بہت عظیم ہے، اور اس دی شان تو اے بعید ہے کہ کسی قوم نو ہدایت دے تو پھر اس ہدایت تو بعد وہ انہاں نو گمراہی دھکیل دے۔ نہیں، جس ویلے ہدایت دینا تو اس دی حفاظت بھی فرمائندا، نیک اسباب بھی پیدا کرتا، نیکی دی توفیق بھی دینا۔ لیکن دنیا چونکہ دار عمل ہے اور بندے دے کول عمل دا اختیار ہے، اللہ کریم حدود الہی دس دینا، احکام دس دینا کہ کرنا کہ نہیں کرنا، جنہ چیزاں تو بچنا چاہیے، پرہیز کرنی چاہیے، انہاں دی نشاندہی کر دینا۔ پھر اگر کوئی نافرمانی کردا، یعنی ایمان نرے دعوے دا نام تو نہیں نا، ایمان دا معنی تو یہ ہے کہ اطاعت دا اقرار کیتا خلوص دل دے نال۔ جس لئے اطاعت چھوڑ دینا بندہ تو اپنے وعدے تو پھر گیا۔ ਸੋ ਆਮਾਲ ਦੇ ਮਾਮਲੇ 'ਚ ਬੰਦਾ ਮੋਮਿਨ ਨੂੰ ਬਹੁਤ ਜ਼ਿਆਦਾ ਮੁਹਤਾਤ ਹੋਣਾ ਚਾਹੀਦਾ ਔਰ ਉਸਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਮੇਰਾ ਈਮਾਨ ਮੇਰੀ ਅਤਾਤ 'ਤੇ ਉਸਦਾ ਮਦਾਰ ਹੈ। ਅਗਰ ਮੈਂ ਖੁਦਾ ਨਾ ਖਾਸਤਾ ਅਤਾਤ ਛੋੜ ਦਿੱਤੀ ਤਾਂ ਈਮਾਨ ਵੀ ਖਤਰੇ 'ਚ ਪੈ ਜਾਏਗਾ। ਇਨ ਅੱਲਾਹ ਬਿਕੁੱਲ ਸ਼ੈਇਨ ਅਲੀਮ, ਔਰ ਅੱਲਾਹ ਹਰ ਸ਼ੈ ਨੂੰ ਜ਼ਾਤੀ ਤੌਰ 'ਤੇ ਜਾਣਦਾ। ਅੱਲਾਹ ਕਰੀਮ ਤੋਂ ਕੋਈ ਸ਼ੈ ਛਪਦੀ ਤਾਂ ਹੈ ਨਹੀਂ ਕਿ ਕਿਸੇ ਬੰਦੇ ਨੇ ਕੋਈ ਗਲਤ ਸੋਚਿਆ ਤਾਂ ਉਹ ਛਪ ਜਾਏ, ਜਾਂ ਗਲਤ ਗੱਲ ਕੀਤੀ ਤਾਂ ਉਹ ਛਪ ਜਾਏ, ਜਾਂ ਕੋਈ ਗਲਤ ਕੰਮ ਕੀਤਾ ਤਾਂ ਉਹ ਛਪ ਜਾਏ। ਛਪ ਤਾਂ ਛੇ ਸਕਦੀ ਕੋਈ ਨਹੀਂ। ਇਨ ਅੱਲਾਹ ਲਹੂ ਮੁਲਕੁ ਸਮਾਵਾਤਿ ਵਲ ਅਰਦ ਯੁਖਯੀ ਵਯੁਮੀਤ ਵਮਾ ਲਕੁਮ ਮਿਨ ਦੂਨਿਲਲਾਹ ਮਿਨ ਵਲੀਯਿਨ ਵਲਾ ਨਸੀਰ। ਆਦਮੀ ਇੱਕ ਬੜਾ ਇਨਸਾਨ, ਇੱਕ ਬੜੀ ਛੋਟੀ ਜਿਹੀ ਇਕਾਈ ਹੈ। ਅੱਲਾਹ ਦੀ ਬਹੁਤ ਵਸੀ ਕਾਇਨਾਤ ਹੈ ਔਰ ਆਸਮਾਨਾਂ ਜ਼ਮੀਨਾਂ ਦੀ ਕਾਇਨਾਤ ਦੀ ਸਲਤਨਤ ਰਿਆਸਤ ਹਕੂਮਤ ਇਹ ਅੱਲਾਹ ਨੂੰ ਹੀ ਜ਼ੇਬਾ ਹੈ। ਉਹ ਆਪ ਕਾਦਿਰ ਹੈ, ਸਾਰੀ ਕਾਇਨਾਤ ਦੀ ਸ਼ਹਿਨਸ਼ਾਹੀਅਤ ਉਸਦੇ ਦਸਤੇ ਕੁਦਰਤ 'ਚ ਸਰਵਰੀ ਜ਼ੇਬਾ ਫਕਤ ਉਸ ਜ਼ਾਤ ਬੇਹਮਤਾ ਕੋ ਹੈ। ਹੁਕਮਰਾਂ ਹੈ ਇੱਕ ਵਹੀ, ਬਾਕੀ ਬੁਤਾਨੇ ਹਾਜ਼ਰੀ। ਬੰਦਿਆਂ ਦੇ ਕਿਰਦਾਰ ਆਜ਼ਮਾਇੰਦਾ ਰਹਿੰਦਾ, ਕਿਸੇ ਨੂੰ ਵਕਤੀ ਤੌਰ 'ਤੇ ਇਕਤਦਾਰ ਦੇ ਕੇ, ਕਿਸੇ ਨੂੰ ਦੌਲਤ ਦੇ ਕੇ, ਕਿਸੇ 'ਤੇ ਗੁਰਬਤ ਆ ਗਈ, ਕਿਸੇ 'ਤੇ ਬਿਮਾਰੀ ਆ ਗਈ, ਮੁਫਲਸੀ ਔਰ ਗੁਰਬਤ 'ਚ ਗੈਰ ਅੱਲਾਹ ਦੀ ਤਰਫ ਬਹਿੰਦੇ ਨੇ ਜਾਂ ਅੱਲਾਹ ਦੀ ਪਨਾਹ ਮੰਗਦੇ ਨੇ, ਇਕਤਦਾਰ ਉਹ ਇਖਤਿਆਰ 'ਚ ਗੁਨਾਹ ਕਰਦੇ ਨੇ ਜਾਂ ਅੱਲਾਹ ਦੀ ਇਤਾਤ ਕਰਦੇ ਨੇ, ਅਤੇ ਇਹ ਇਬਤਲਾ ਔਰ ਇਮਤਿਹਾਨ ਔਰ ਆਜ਼ਮਾਇਸ਼ ਹੁੰਦੀ ਹੈ। ਹਕੀਕੀ ਰਿਆਸਤ ਅੱਲਾਹ ਦੀ ਹੈ, ਸਾਡੇ ਰਸਾਈ ਤੋਂ ਦੂਰ ਹਨ ਬਾਕੀ ਮਖਲੂਕਾਤ ਔਰ ਸਿਆਰੇ ਔਰ ਬਾਕੀ ਕਾਇਨਾਤ ਦੀਆਂ ਵਸਤਾਂ। ਜਿਸ ਜ਼ਮੀਨ 'ਤੇ ਅਸੀਂ ਵਸਦੇ ਹਾਂ, ਇਸ 'ਤੇ ਜਿੱਥੋਂ ਤੱਕ ਸਾਡੀ ਨਿਗਾਹ ਵਹਿੰਦੀ ਹੈ, ਜਿੱਥੇ ਰੋਜ਼ਮਰ੍ਹਾ ਅਸੀਂ ਚਲਦੇ ਫਿਰਦੇ ਹਾਂ, ਜਿਹੜਾ ਸਾਡੇ ਸਾਹਮਣੇ, ਅਸੀਂ ਉਸ ਵਿੱਚ ਵੀ ਨਹੀਂ ਗਿਣ ਸਕਦੇ ਕਿ ਕਿਤਨੀ ਮਖਲੂਕ ਹਰ ਲਮ੍ਹੇ ਪੈਦਾ ਹੁੰਦੀ ਔਰ ਕਿਤਨੀ ਮਖਲੂਕ ਹਰ ਲਮ੍ਹੇ ਮੌਤ ਦੇ ਨਾਲ ਹਮਕਿਨਾਰ ਹੋ ਜਾਂਦੀ। ਦੁਨੀਆ 'ਤੇ ਕਿਤਨਾ ਸਬਜ਼ਾ ਫੁੱਟਦਾ, ਕਿਤਨੇ ਤਿਨਕੇ ਖੁਸ਼ਕ ਹੁੰਦੇ ਨੇ, ਕਿਤਨੇ ਫੁੱਲ ਖਿੜਦੇ ਨੇ, ਕਿਤਨੇ ਖੁਸ਼ਕ ਹੋ ਕੇ ਝੜ ਪੈਂਦੇ ਨੇ, ਕਿਤਨੇ ਦਰਖਤ ਉੱਗਦੇ ਨੇ, ਕਿਤਨੇ ਪੁਰਾਣੇ ਸੁੱਕ ਕੇ ਗਿਰ ਪੈਂਦੇ ਨੇ, ਕਿਤਨੇ ਫਲ ਲੱਗਦੇ ਨੇ, ਕਿਤਨੇ ਗਿਰ ਪੈਂਦੇ ਨੇ, ਇਨਸਾਨ ਕਿਤਨੇ ਵਜੂਦ ਪਜ਼ੀਰ ਹੁੰਦੇ ਨੇ, ਕਿਤਨੇ ਮੌਤ ਦੀ ਆਗੋਸ਼ਿਸ਼ ਟੁਰ ਪੈਂਦੇ ਨੇ। ਇੱਕ ਮੁਸਲਸਲ ਅਮਲ ਹੈ ਕਿ ਮਖਲੂਕ ਬਣ ਵੀ ਰਹੀ ਹੈ, ਮਖਲੂਕ ਮਿੱਟ ਵੀ ਰਹੀ ਹੈ, ਔਰ ਐਸਾ ਤਵਾਜ਼ਨ ਰੱਖਿਆ ਵਾ ਕੁਦਰਤ ਨੇ ਕਿ ਜਿਤਨੇ ਉਹ ਚਾਹੁੰਦਾ ਉਤਨੇ ਜ਼ਮੀਨ ਦੇ ਸੀਨੇ 'ਤੇ ਆਬਾਦ ਰਹਿੰਦੇ ਨੇ, ਜਿਨ੍ਹਾਂ ਨੂੰ ਖਤਮ ਕਰਦਾ ਉਹਨਾਂ ਨੂੰ ਮਿੱਟੀ 'ਚ ਮਿਲਾ ਦਿੰਦਾ, ਔਰ ਕੋਈ ਇਹ ਬੰਦਾ ਇਹ ਸ਼ੁਮਾਰ ਨਹੀਂ ਕਰ ਸਕਦਾ ਕਿ ਕਿਤਨੀ ਮਖਲੂਕ ਹਰ ਲਮ੍ਹੇ ਪੈਦਾ ਹੋ ਰਹੀ, ਹਰ ਲਮ੍ਹੇ ਕਿਤਨੀ ਮਖਲੂਕ ਫਨਾ ਹੋ ਰਹੀ। ਇਹ ਉਸਦਾ ਆਪਣਾ ਕੰਮ ਹੈ। ਯਕੀਨਨ ਜ਼ਮੀਨਾਂ ਆਸਮਾਨਾਂ ਦੀ ਸਰਵਰੀ ਉਸੇ ਨੂੰ ਜ਼ੇਬਾ ਹੈ, ਸਲਤਨਤ ਉਸਦੀ ਹੈ, ਹਕੂਮਤ ਉਸਦੀ ਹੈ। ਯੁਖਯੀ ਵਯੁਮੀਤ, ਜ਼ਿੰਦਗੀ ਵੀ ਦੇਂਦਾ ਮੌਤ ਵੀ ਦੇਂਦਾ, ਔਰ ਬੰਦਾ ਅੰਦਾਜ਼ਾ ਹੀ ਨਹੀਂ ਕਰ ਸਕਦਾ, ਕਿਸੇ ਗਿਣਤੀ ਸ਼ੁਮਾਰ 'ਚ ਨਹੀਂ ਲਿਆ ਸਕਦਾ ਕਿ ਇੱਕ ਲਮ੍ਹੇ 'ਚ ਉਸਦੇ ਇਰਦ ਗਿਰਦ ਕਿਤਨੀਆਂ ਚੀਜ਼ਾਂ ਪੈਦਾ ਹੁੰਦੀਆਂ ਹਨ ਔਰ ਕਿਤਨੀਆਂ ਚੀਜ਼ਾਂ ਮੌਤ ਦੇ ਨਾਲ ਹਮਕਿਨਾਰ ਹੋ ਜਾਂਦੀਆਂ। ਔਰ ਇੱਕ ਗੱਲ ਯਾਦ ਰੱਖੋ, ਅੱਲਾਹ ਤੋਂ ਸਿਵਾ ਤੁਹਾਡਾ ਨਾ ਕੋਈ ਦੋਸਤ ਹੈ ਔਰ ਨਾ ਕੋਈ ਤੁਹਾਡੀ ਮਦਦ ਕਰ ਸਕਦਾ। ਮਖਲੂਕ ਜਿਹੜੀ ਅੱਲਾਹ ਤੋਂ ਬੇਗਾਨਾ ਹੋ ਜਾਂਦੀ, ਉਹ ਵੀ ਬੇਯਾਰੋ ਮਦਦਗਾਰ ਹੋ ਜਾਂਦੀ, ਆਵਾਰਾ ਹੋ ਜਾਂਦੀ। ਕੋਈ ਬੁੱਤ, ਕੋਈ ਗੈਰ ਅੱਲਾਹ ਦੀ ਤਾਕਤ, ਕੋਈ ਜਿਨ, ਕੋਈ ਫਰਿਸ਼ਤਾ, ਕੋਈ ਸ਼ੈਵਨਾ ਦੀ ਕੋਈ ਮਦਦ ਨਹੀਂ ਕਰ ਸਕਦਾ। ਔਰ ਜਿਹੜਾ ਵੀ ਅੱਲਾਹ ਕਰੀਮ ਦੀ ਬਾਰਗਾਹ ਨੂੰ ਛੋੜ ਦਿੰਦਾ, ਅੱਲਾਹ ਦਾ ਦਰਵਾਜ਼ਾ ਛੋੜ ਦਿੰਦਾ, ਈਮਾਨ ਨਹੀਂ ਲੈ ਆਉਂਦਾ ਜਾਂ ਇਤਬਾਏ ਸ਼ਰੀਅਤ ਨਹੀਂ ਕਰਦਾ, ਹਜ਼ੂਰ ਸੱਲ ਸਲਮ ਦੀ ਗੁਲਾਮੀ ਨਹੀਂ ਕਰਦਾ, ਉਹ ਦੁਨੀਆ ਉਹ ਆਖਰਤ 'ਚ ਹਰ ਤਰ੍ਹਾਂ ਬੇਯਾਰੋ ਮਦਦਗਾਰ ਹੋ ਜਾਂਦਾ। ਔਰ ਜਿਹੜੇ ਈਮਾਨ ਲਿਆਉਂਦੇ ਨੇ ਉਹ ਵੀ ਇਸ ਗੱਲ 'ਤੇ ਯਕੀਨ ਰੱਖਣ ਕਿ ਸਾਰੀ ਜਿਹੜੀ ਹੈ ਸਾਡੀ ਬਿਹਤਰੀ ਉਹ ਸਿਰਫ ਅੱਲਾਹ ਨੇ ਕਰਨੀ, ਸਾਡਾ ਦੋਸਤ ਅੱਲਾਹ ਔਰ ਸਾਡਾ ਮਦਦਗਾਰ ਵੀ ਵਾ, ਉਸ ਤੋਂ ਇਲਾਵਾ ਨਾ ਕੋਈ ਦੋਸਤ ਹੈ ਨਾ ਕੋਈ ਕਿਸੇ ਦਾ ਮਦਦਗਾਰ ਹੈ। ਲਕਤ ਤਾਬ ਅੱਲਾ ਵਲ ਨਬੀ والمهاجرين والانصار الذين اتبعوه في ساعة الأسرة من بعد ما كاد يزيغ قلوب فريق منهم ثم تاب عليهم انه بهم رؤوف رحیم. توبہ جس ویلے بندے دی طرف ہوندی ہے تو اس تو مراد ہوندی ہے کہ اس نے اپنے گناہ تو معافی منگی، لیکن اس ویلے توبہ دی نسبت اللہ دی طرف ہوندی، جیسے اتھے ہے لقد تاب اللہ، اہدا مطلب ہوندا کہ اللہ نے اپنی بے پناہ رحمت نہ ڈھک لیا، اللہ نے اپنی مہربانیاں دی بارش کر دیتی. فرمایا یقیناً اللہ نے اپنا در رحمت کھول دیتا، بے پناہ رحمتاں نچھاور کر دیتیاں، بے پناہ مہربانیاں فرمائیاں اپنے نبی صلی اللہ علیہ وآلہ وسلم تے. اور حضور دے طفیل مہاجرین و انصار صحابہ تے اللہ نے بے پناہ رحمتاں فرمائیاں، بے پناہ کرم فرمائے، بے حد و بے حساب احسان فرمائے. اور یہ وہ لوگ ہیں الذین اتبعوه فی ساعۃ الاسرۃ، یہ وہ لوگ ہیں جنہ ساعۃ الاسرۃ یعنی انتہائی تنگی دے دن، اے غزوہ تبوک دی گل چل رہی ہے کہ اس ویلے انتہائی مشکل حالات بن گئے، گھر وچ کھان نو کچھ نہ لبدا، موسم بہت زیادہ گرم ہے، تے گرمی دی شدت، افلاس دی زیادتی، اور اس دے نال پھر بہت بڑی طاقت ہی اس ویلے دی سپر پاور رہی قیصر روم، تے اس ویلے روم دے نال ٹکراؤ، یہ ساری چیزاں اتنی بن گئیاں کہ بندے دے ہوش خطا کرنے واسطے کافی ہیں. لیکن مہاجرین و انصار نے سرتابی نہیں کیتی، حضور دی رفاقت دا حق ادا کیتا اور وہ اپنے عہد تے قائم رہے. اللہ کریم نے انہاں تے بے پناہ رحمتاں کیتیاں اس تنگی دے وقت، اور اس ویلے نال ایک مصیبت بن گئی، ما کاد یزیغ قلوب فریق منہم، کچھ لوگوں دے دل پریشان ہو گئے، کمزور ہو گئے، مذبذب ہو گئے کہ کیا کریے کیا نہ کریے. ثم تاب علیہم، اللہ نے انہاں تے بھی رحمت کیتی، انہاں نوں جرت و ہمت دیتی اور انہاں نال شامل ہو گئے. یہ بہت بڑا اللہ دا احسان ہوندا، نبی کریم صلی اللہ علیہ وسلم رحمت اللہ العالمین موجود ہے، آپ دی رفاقت موجود ہے، ان مشکل حالات، پھر نال منافقین دا پراپوگنڈا، پھر نال وہ مشورے دینے والے منافقین بھی، شیطان بھی، کہ جی اس مشکل ہے تے پیچھے بچے نہ خبر ہے کہ اسی مر وے سن، پھر بہت بڑی طاقت ہے کہ اثر روم، تے اے چند سو بندے اگر اتھے حضرت نال تشریف لے بھی گئے تے انہاں دا کی بن سی، تے بھوک پیاس انجے اخراجات انج کوئی نہیں، سواری انج نہیں لبدی، گرمی انج بے حساب ہے، تے کچھ جنہاں نوں اے خیالات آئے بھی اللہ کریم فرمائندا میری رحمت نے انہاں نوں ڈھپ دتا اور میری بخشش نے انہاں نوں توفیق دتی اور اللہ انہاں تے کرم فرمایا اور وہ نال ڈٹ گئے اور حضور صلی اللہ علیہ وسلم دے ہمراہ رکاب ہو گئے. انہو بہم رؤوف الرحیم، اللہ ان انصار و مہاجرین دے نال بہت زیادہ مہربان اور بہت زیادہ رحم کرنے والا. وعلی ثلاثۃ الذین خلفوا حتٰ اذا ضاقت علیہم الارض بما رحبت وضاقت علیہم انفسهم وظنوا اللہ ملجا من اللہ الا الیہ ثم تاب علیہم لیتوبوا ان اللہ هو التواب الرحیم. پچھے رہ جانے والے ترے انصاری صحابہ کرام ایسے بھی ہے جڑے بہت مخلص ہے اور جنہوں نے بیعت عقبہ بھی شرکت کیتی ہے اور پھر اس تو بعد سارے غزوات حاضر رہے، حضور دے ہم رکاب رہے، لیکن ایسی کوئی انہوں دے کول ہوئی سستی کہ وہ غزوہ تبوک تے حاضر نہ ہو سکے. لیکن جس ویلے آپ صلی اللہ علیہ وسلم واپس آئے تو انہوں نے عرض کی، یا رسول اللہ کوئی وجہ سانو رکنے دی، کوئی ساڑے کو شرعی جواز، کوئی بہانہ نہیں سوائے اس دے کہ اساں غلطی کیتی، اساں سستی کیتی، اور آکھیا اے بہنے جی کل لگے جاؤں گے پرسوں لگے، وہ کردیاں کردیاں رہ ہی گئے، ہن جڑی بھی اس دی سزا وے وہ اسی برداشت کرنے واسطے تیار. چنانچہ جڑے مخلصین صحابہ، منافقین دی گل چھوڑ دیو، انہاں اترے بہت چوٹی دے صحابیے ਇੱਕ ਨੇ ਤਾਂ ਆਪਣੇ ਆਪ ਨੂੰ ਮਸਜਿਦ ਨਬਵੀ ਦੇ ਸਤੂਨ ਨਾਲ ਬਣਾ ਦਿੱਤਾ ਕਿ ਆਪੇ ਅੱਲਾ ਮਾਫ਼ ਕਰੇਗਾ। ਹਜ਼ੂਰ ਨਬੀ ਕਰੀਮ ਸੱਲਮ ਤੱਕਿਆ ਤਾਂ ਆਪਨੇ ਫਰਮਾਇਆ ਮੈਂ ਤਾਂ ਇਹਨਾਂ ਨੂੰ ਨਹੀਂ ਖੋਲ੍ਹਣਾ, ਹੁਣ ਅੱਲਾ ਹੀ ਹੁਕਮ ਦਏਗਾ, ਕਿਉਂਕਿ ਇਹਨਾਂ ਨੇ ਅੱਲਾ ਦੀ ਬਾਰਗਾਹ 'ਚ ਆਪਣਾ ਮੁਕੱਦਮਾ ਪੇਸ਼ ਕਰ ਦਿੱਤਾ। ਦੂਸਰੇ ਵੀ ਪਰੇਸ਼ਾਨ, ਨਬੀ ਕਰੀਮ ਸੱਲਮ ਨੇ ਮੁਕਾਤੇ ਦਾ ਹੁਕਮ ਦੇ ਦਿੱਤਾ ਕਿ ਇਹਨਾਂ ਨਾਲ ਕੋਈ ਗੱਲ ਨਾ ਕਰੇ। ਤਮਾਮ ਸਾਹਬੇ ਕਰਾਮ ਨੇ, ਹੱਤਾ ਕਿ ਉਹਨਾਂ ਦੇ ਭਾਈਆਂ ਨੇ, ਬਾਪ ਨੇ, ਮਾਂ ਨੇ, ਸਭ ਕਿੱਸੇ ਨੇ ਉਹਨਾਂ ਨਾਲ ਕਲਾਮ ਕਰਨਾ ਸਭ ਨੇ ਛੋੜ ਦਿੱਤਾ। ਪਰੇਸ਼ਾਨ ਹੋਣਾ ਦਿਆ ਤੁਸੀਂ ਅਸਲਾਮ ਵਾਲੇਕੁਮ ਆਖਣੇ, ਸਾਨੂੰ ਵਾਲੇਕੁਮ ਸਲਾਮ ਕੋਈ ਨਹੀਂ ਆਉਂਦਾ, ਸਾਡੇ ਨਾਲ ਬੋਲਦਾ ਕੋਈ ਨਹੀਂ, ਸਲਾਮ ਕੋਈ ਨਹੀਂ ਲੈਂਦਾ। ਮਸਜਿਦ 'ਚ ਆਉਂਦੇ, ਨਮਾਜ਼ਾਂ ਪੜ੍ਹਦੇ, ਲੇਕਿਨ ਕੋਈ ਉਹਨਾਂ ਦੇ ਨਾਲ ਗੱਲ ਨਹੀਂ ਕਰਦੇ। ਔਰ ਇੱਕ ਦਿਨ ਨਹੀਂ, ਦੋ ਦਿਨ ਨਹੀਂ, 40 ਦਿਨ ਗੁਜ਼ਰ ਗਏ, ਕੋਈ ਕਿਸੇ ਪੁੱਛੇ ਨਹੀਂ। 40 ਦਿਨ ਤੋਂ ਬਾਅਦ ਨਬੀ ﷺ ਨੇ ਹੁਕਮ ਦਿੱਤਾ ਕਿ ਇਹਨਾਂ ਦੀਆਂ ਬੀਵੀਆਂ ਵੀ ਇਹਨਾਂ ਤੋਂ ਅਲੱਗ ਹੋ ਜਾਣ। ਉਹਨਾਂ ਪੁੱਛੇ, ਯਾ ਰਸੂਲਲਾ, ਕਿਹਾ ਅਸੀਂ ਬੀਵੀਆਂ ਤਲਾਕ ਦੇ ਦੇਈਏ? ਫਰਮਾਇਆ, ਨਹੀਂ, ਤਲਾਕ ਨਾ ਦਿਓ, ਲੇਕਿਨ ਬੀਵੀਆਂ ਤੁਹਾਡੇ ਨਾਲ ਕਲਾਮ ਨਾ ਕਰਨ, ਤੁਹਾਡੇ ਨਾਲ ਨਾ ਰਹਿਣ, ਤੁਹਾਡੀ ਖਿਦਮਤ ਨਾ ਕਰਨ, ਕੁਛ ਨਾ ਕਰਨ, ਛੋੜ ਦੇਣ ਤੁਹਾਨੂੰ। ਪੁੱਛਣਾ, ਚ ਬੀਵੀਆਂ ਵੀ ਅਲੱਗ ਹੋ ਗਈਆਂ, ਫਿਰ ਤਾਂ ਦੁਨੀਆ ਹੀ ਤਾਰੀਖ ਹੋ ਗਈ, ਕੋਈ ਰੋਟੀ ਪਾਣੀ ਦੇਣ ਵਾਲਾ ਵੀ ਨਾ ਰਿਹਾ। ਇੰਨਾ ਹਜ਼ਰਤ ਕਾਬ ਬਿਨ ਮਾਲਿਕ ਰਜ਼ੀ ਅੱਲਾਹ ਤਾਲਾ ਅਨਹੋ, ਅਜੇ ਨੌਜਵਾਨ, ਤਕੜੇ ਔਰ ਬਹੁਤ ਮਾਰੂਫ ਆਦਮੀ ਹੈ, ਇੱਕ ਗੁਸਾਨੀ ਸਰਦਾਰ ਹੈ ਜਿਹੜਾ ਕੈਸਰ ਰੂਮ ਦਾ ਬੜਾ ਦਸਤਰਾਸ ਹੈ, ਉਸਨੂੰ ਪਤਾ ਲੱਗਾ ਤਾਂ ਉਸਨੇ ਚਿੱਠੀ ਲਿਖ ਕੇ ਭੇਜੀ ਹਜ਼ਰਤ ਕਾਬ ਰਜ਼ੀ ਅੱਲਾਹ ਅਨਹੋ ਦੀ ਤਰਫ ਕਿ ਮੈਨੂੰ ਪਤਾ ਲੱਗਾ ਤੁਹਾਡੇ ਸਰਦਾਰ ਨੇ ਤੁਹਾਨੂੰ ਦਰਬਾਰ 'ਚੋਂ ਕੱਢ ਦਿੱਤਾ, ਅਤੇ ਤੂੰ ਇੱਥੇ ਸਾਡੇ ਕੋਲ ਆ ਜਾਓ, ਅਤੇ ਕੈਸਰ ਦੇ ਦਰਬਾਰ 'ਚ ਤੁਹਾਡੀ ਬੜੀ ਇੱਜ਼ਤ ਹੋ ਸੀ ਔਰ ਬੜਾ ਰੁਤਬਾ ਮਿਲ ਸੀ। ਉਹ ਜਿਸ ਬੰਦੇ ਆਣ ਕੇ ਉਹ ਚਿੱਠੀ ਦਿੱਤੀ, ਆਪਣੇ ਚਿੱਠੀ ਪੜ੍ਹੀ ਅਤੇ ਬੜਾ ਆਪਣੇ ਦੁਆਖਣ ਲੱਗੇ, ਯਾ ਅੱਲਾ, ਮੈਂ ਇਤਨਾ ਗਿਰ ਗਿਆ ਕਿ ਕਾਫਰ ਵੀ ਮੇਰੇ ਤੋਂ ਉਮੀਦ ਰੱਖਣ ਲੱਗ ਪਏ। ਆਪਨੇ ਉਹ ਚਿੱਠੀ ਜਿਹੜੀ ਹੈ ਉਹ ਅੱਗੇ ਛੱਟ ਕੇ ਉਸ ਕਾਸਦ ਨੂੰ ਆਖਿਆ, ਉਸਨੂੰ ਯਾਦ ਦੱਸੀਆਂ, ਤੇਰੇ ਖੱਤ ਦਾ ਜਵਾਬ ਹੈ। 10 ਦਿਨ ਹੋਰ ਗੁਜ਼ਰ ਜਾਣੇ ਤੋਂ ਬਾਅਦ, 50 ਦਿਨ ਤੋਂ ਬਾਅਦ ਅੱਲਾ ਕਰੀਮ ਨੇ ਮਾਫ਼ੀ ਦੀ ਆਇਤ ਨਾਜ਼ਲ ਕੀਤੀ, ਫਰਮਾਇਆ, ਹੱਤਾ ਜ਼ਾ ਦਾਕਤ ਅਲੈਹਿਮ ਅਲ ਅਰਧੁ ਬਿਮਾ ਰਹਬਤ, ਆਪਣੀ ਵਸਤ ਦੇ ਬਾਵਜੂਦ ਜ਼ਮੀਨ ਉਹਨਾਂ 'ਤੇ ਤੰਗ ਹੋ ਗਈ ਹੈ। ਵਾ ਦਾਕਤ ਅਲੈਹਿਮ ਅਨਫੁਸਹੁਮ, ਆਪਣੀ ਅਜਾਨੀ ਤੋਂ ਬੇਜ਼ਾਰ ਹੋ ਗਏ, ਜ਼ਿੰਦਗੀ ਦਾ ਕੋਈ ਸਵਾਦ ਨਹੀਂ ਰਿਹਾ, ਕੋਈ ਜ਼ਿੰਦਾ ਰਹਿਣ ਦੀ ਗੱਲ ਨਹੀਂ ਰਹੀ ਹੈ। ਅਤੇ ਉਹਨਾਂ ਨੂੰ ਜਿਸ ਵੇਲੇ ਇੰਤਹਾਈ ਤੰਗ ਹੋ ਗਏ, ਅਤੇ ਅੱਲਾਹ ਕਰੀਮ ਨੇ ਮਾਫ਼ੀ ਦਾ ਐਲਾਨ ਫਰਮਾਇਆ, ਜ਼ੰਨੂ ਅੱਲਾ ਮਲਜਾ ਮਿਨ ਅੱਲਾ ਇਲਾ ਅਲੈ, ਲੇਕਿਨ ਉਹਨਾਂ ਦੇ ਈਮਾਨ ਹੀ ਤਜ਼ਲਜ਼ਲ ਨਹੀਂ ਆਇਆ। ਇਸ ਗੱਲ 'ਤੇ ਉਹ ਕਾਇਮ ਰਹਿਣ ਕਿ ਅੱਲਾਹ ਤੋਂ ਇਲਾਵਾ ਕੋਈ ਜਾਏ ਪਨਾਹ ਨਹੀਂ, ਸਭ ਕੁਝ ਜੋ ਹੋ ਗਿਆ। ਹੁਣ ਦੇਖੋ ਕਿਤਨੇ ਅਕਾਬਰ ਸਾਹਿਬ ਆ, ਕਿਤਨੇ ਅਜ਼ੀਮ ਲੋਕ ਹੈ, ਔਰ ਇਹ ਉਹ ਅਨਸਾਰ ਸਾਹਿਬ ਹੈ ਜਿਨ੍ਹਾਂ ਨੇ ਮੱਕਾ ਮੁਕਰਮਾ ਜਾ ਕੇ ਇੰਤਹਾਈ ਮੁਸ਼ਕਿਲ ਹਾਲਾਤ 'ਚ ਵੀ ਵਾਦੀ ਛੁਪ ਕੇ ਜਿਸ ਨੂੰ ਬੈਤੇ ਉਕਵਾ ਦੇਣ ਨਬੀ ਕਰੀਮ ਸੱਲਮ ਨਾਲ ਬੈਤ ਕੀਤੀ ਔਰ ਇਹ ਐਦ ਕੀਤਾ। ਔਰ ਇਹ ਗੱਲ ਉਸ ਬੈਤ ਦੇ ਅਲਫਾਜ਼ ਹੈ, ਯਾ ਰਸੂਲਲਾ, ਸਾਨੂੰ ਪਤਾ ਕਿ ਆਪ ਨੂੰ ਦਾਵਤ ਦੇਣਾ, ਦੁਨੀਆ ਭਰ ਦੀ ਮੁਖਾਲਫਤ ਨੂੰ ਦਾਵਤ ਦੇਣਾ, ਸਾਨੂੰ ਜਾਨੀ ਦੇਣੀਆਂ ਪਊ ਸਨ, ਸਾਡੇ ਮਾਲ ਲੁੱਟੇ ਹੋਏ ਸਨ, ਸਾਡੀ ਔਲਾਦ ਕੁਰਬਾਨ ਹੋ ਸੀ, ਲੇਕਿਨ ਅਸੀਂ ਸਭ ਕੁਝ ਕਰ ਸਾਂ ਆਪ ਸੱਲਮ ਦੀ ਖਿਦਮਤ ਵਾਸਤੇ। ਆਪ ਮਦੀਨਾ ਮੁਨੱਵਰਾ ਤਸ਼ਰੀਫ ਲਿਆ, ਫਿਰ ਬਾਅਦ ਦੇ ਗਜ਼ਵਾਤ 'ਚ ਵੀ ਸ਼ਰੀਕ ਰਹੇ, ਔਰ ਨਾਮਵਰ ਔਰ ਅਕਾਬਰ ਸਾਹਿਬਾ 'ਚੋਂ ਵੀ ਹੈ, ਦੁਨੀਆਵੀ ਏਤਬਾਰ ਨਾਲ ਵੀ ਇਤਨੇ ਮਾਰੂਫ ਲੋਕ ਹੈ ਕਿ ਕੈਸਰ ਰੂਮ ਤੱਕ ਉਹਨਾਂ ਜਾਣਦੇ। ਅਤੇ ਇੱਕ ਗਲਤੀ ਹੋ ਗਈ ਕਿ ਇੱਕ ਦਫ਼ਾ ਉਸ ਗਜ਼ਵੇ ਤਬੂਕ ਸ਼ਾਮਿਲ ਨਾ ਹੋ ਸਕੇ, ਜਿਸ ਜਾ ਕੇ ਜੰਗ ਹੋਈ ਕੋਈ ਨਹੀਂ, ਕੈਸਰ ਨੇ ਡਰ ਗਿਆ, ਫੌਜ ਭੇਜੀ ਨਹੀਂ, ਨਬੀ ਕਰੀਮ ਸੱਲਮ ਆਪਣੇ ਬਾਰਡਰ 'ਤੇ ਜਾ ਕੇ ਕੈਂਪ ਫਰਮਾ ਕੇ ਅਤੇ ਵਾਪਸ ਆ ਗਏ, ਅਤੇ ਅੱਲਾ ਨੇ ਕੈਸਰ 'ਤੇ ਰੋਪ ਪਾ ਦਿੱਤਾ, ਉਸਦੀ ਫੌਜ ਉੱਥੇ ਆਈ ਨਹੀਂ। ਇਸ ਦੇ ਬਾਵਜੂਦ ਕਿਤਨੀ ਸਖ਼ਤ ਸਜ਼ਾ ਦਿੱਤੀ ਗਈ, ਮੁਖਲਿਸ ਵੀ ਹੈ ਔਰ ਉਹਨਾਂ ਨੇ ਜੁਰਮ ਵੀ ਕਬੂਲ ਕਰ ਲਿਆ ਕਿ ਅਸੀਂ ਮਹਿਜ਼ ਆਪਣੀ ਨਾਲਾਇਕੀ ਦੀ ਵਜ੍ਹਾ ਤੋਂ ਨਹੀਂ ਜਾ ਸਕੇ, ਯਾ ਰਸੂਲਲਾ, ਸਾਡੇ ਕੋਈ ਉਜ਼ਰੇ ਸ਼ਰੀ ਨਹੀਂ। ਅੱਲਾ ਕਰੀਮ ਨੇ ਐਸਾ ਉਹਨਾਂ 'ਤੇ ਤੰਗੀ ਭੇਜੀ ਕਿ ਪਹਿਲੇ 40 ਦਿਨ ਤਾਂ ਕਿਸੇ ਬੰਦੇ ਨੇ ਕਲਾਮ ਕਰਨਾ ਛੋੜ ਦਿੱਤਾ, ਬੀਵੀਆਂ ਕੋਈ ਦਾਲ ਰੋਟੀ ਬਣਾ ਦੇਣੀਆਂ, 10 ਦਿਨ, ਫਿਰ 40ਵੇਂ ਦਿਨ ਹਜ਼ੂਰ ਨੇ ਹੁਕਮ ਦਿੱਤਾ ਕਿ ਬੀਵੀਆਂ ਵੀ ਇਹਨਾਂ ਦੇ ਨਾਲ ਗੱਲ ਕਰਨਾ ਛੋੜ ਦੇਣ ਔਰ ਅਲੱਗ ਹੋ ਜਾਣ। ਔਰ ਇਸ ਕਦਰ ਉਹ ਤੰਗ ਹੋਏ ਕਿ ਹੱਦ ਤੋਂ ਜ਼ਿਆਦਾ, ਲੇਕਿਨ ਫਿਰ ਵੀ ਉਹਨਾਂ ਨੂੰ ਯਕੀਨ ਆਇਆ اللہ ملجا من اللہ الا الیہ، اللہ تو علاوہ کوئی جائے پناہ نہیں، اس سے ہی مہربانی کرنی. حاضر ہو کے بارگاہ نبی چا کہ یا رسول اللہ ساڈے نہ باغاں تے اس مال نے سانو اے مصیبت دا دن وکھایا اور اسیں اے بھائی فصل سام لئیے رہ گئے، اے اسیں اللہ دی راچ دینے. نبی کریم صلی اللہ علیہ وسلم فرمایا بھی سارا نہیں، اولاد واسطے، گھر بار واسطے، اپنے گزارے واسطے بھی ہونا چاہیے. ادھا مال حضور نے قبول فرما لیا بیت المال اور ادھا انہوں نے واپس کر دیتا. اور یہ لوگ ہیں جنہوں نے واقعی توبہ کیتی اور توبہ دا طریقہ دسیا، خلوص موجود ہے. ساری تنگی دے باوجود فرمایا انہوں نے یقین ہے کہ اللہ تو سوا کوئی جائے پناہ نہیں. اگر اتنے مخلصین کو اس طرح دی غلطی ہوندی ہے کہ اطاعت چوں نکل پہ تو کتنی انہوں نے ابتلا. حالانکہ انہوں کا خلوص اور انہوں کی عظمت اور صحابی ہونا انہوں نے اللہ کو معافی لے کے دینے کا سبب بن گیا اور رحمت الہی نے انہوں نے گھیر لیا. حضور پور نور صلی اللہ علیہ وسلم کا زمانہ مبارک گیا، رحمت للعالمین جلوہ افروز ہے. اج ساڈے کول وہ زمانہ بھی کوئی نہیں، وہ ہستیاں بھی کوئی نہیں، وہ دین ساڈے کول موجود ہے، وہ احکام اور حدود ساڈے کول موجود ہیں. خدا نہ خواستہ اگر اسیں احکام کا اتباع نہ کرساں، حدود شرعی دی پرواہ نہ کرساں، تو اج تو ساڈے کول بچنے کا نمونہ بھی کوئی نہیں. اس دا یقینی اور حتمی نتیجہ ہو سی کہ اللہ پناہ دے گمراہ ہو بساں. سو گمراہی تو بچنے واسطے خلوص دے نال اپنی پوری قوت دے نال احکام شریعت دی اطاعت جڑی اے ضروری ہے، اپنی کوشش بھرپور کرنی چاہی دی، نال اللہ کریم کو بخشش اور معافی بھی منگدا رہنا چاہیے. وآخر دعوانا ان الحمدللہ رب